ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈਹੁ ਉਬਾਰ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲੈਹੁ ਉਬਾਰ। ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝਾਇ ਹਰ ਬਿਨ ਬਖਸ਼ਣ ਹਾਰ। ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਝਾਇ ਹਰ ਬਿਨ ਬਖਸ਼ਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਘਰ ਦੇ ਦਰਸ਼ਨ ਇਸ਼ਨਾਨ ਬੜੀ ਸ਼ਰਧਾ ਭਾਵਨਾ ਦੇ ਨਾਲ ਕਰ ਰਹੇ ਹਾਂ। ਉੱਥੇ ਹਰ ਰੋਜ਼ ਦੀ ਮਰਿਆਦਾ ਦੇ ਮੁਤਾਬਕ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖ ਵਾਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਕੀਤੇ ਨੇ, ਉਸ ਦੀ ਵਿਚਾਰ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਹਰ ਰੋਜ਼ ਸਰਵਣ ਕਰਦੇ ਹਾਂ। ਸੋ ਆਓ, ਜਿੱਥੇ ਜਿੱਥੇ ਵੀ ਗੁਰੂ ਕੇ ਪਿਆਰ ਵਾਲੀ ਸੰਗਤ ਜੁੜ ਕੇ ਬੈਠੀ ਹੈ, ਇੱਕ ਵਾਰ ਸਾਰੇ ਆਪਾਂ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤੀ ਨੂੰ ਸਤਿਗੁਰੂ ਜੀ ਕੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ। ਆਏ ਹੋਏ ਅੰਮ੍ਰਿਤ ਵੇਲੇ ਦੇ ਜੋ ਮੁੱਖ ਵਾਕ ਹਨ ਉਸ ਦੀ ਵਿਚਾਰ ਵਿੱਚ ਆਪਣੀ ਸੁਰਤੀ ਨੂੰ ਜੋੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਅਦਬ ਤੇ ਸਤਿਕਾਰ ਸਹਿਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ।
ਅੱਜ ਦਾ ਪਾਵਨ ਪਵਿੱਤਰ ਬਚਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਭਾਵੇਂ ਕਿ ਬਿਲਾਵਲ ਕੀ ਵਾਰ ਜੋ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਪਰ ਜਿੱਥੇ ਕੁਝ ਸਲੋਕ ਗੁਰੂ ਅਮਰਦਾਸ ਮਹਾਰਾਜ ਦੇ ਹਨ, ਕੁਝ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਸ ਵਾਰ ਦੇ ਵਿੱਚ ਸਲੋਕ ਦੇ ਰੂਪ ਵਿੱਚ ਹਨ। ਔਰ ਸਾਧ ਸੰਗਤ ਜੀ, ਅਧਿਆਤਮਿਕ ਪੱਖ ਤੋਂ ਸਾਨੂੰ ਅੱਜ ਦਾ ਪਾਵਨ ਪਵਿੱਤਰ ਸ਼ਬਦ ਬਹੁਤ ਵੱਡਾ ਗਿਆਨ ਬਖਸ਼ਿਸ਼ ਕਰਦਾ ਹੈ। ਔਰ ਉੱਥੇ ਨਾਲ ਹੀ ਇਤਿਹਾਸਿਕ ਪੱਖ ਤੋਂ ਵੀ ਕਿ ਕਿਵੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਚੋਣ ਕੀਤੀ ਔਰ ਉਹਨਾਂ ਨੂੰ ਆਪਣਾ ਵਾਰਸ ਤੀਸਰਾ ਨਾਨਕ ਨਿਯੁਕਤ ਕੀਤਾ, ਇਸ ਦੀ ਪ੍ਰਥਾਏ ਵੀ ਇਸੇ ਹੀ ਸ਼ਬਦ ਦੇ ਅੰਦਰ, ਪੌੜੀ ਦੇ ਅੰਦਰ ਕੁਝ ਬਚਨ ਹਨ। ਕਿਉਂਕਿ ਦੁਨੀਆਂ ਦੇ ਉੱਤੇ ਬਹੁਤ ਸਾਰੇ ਗ੍ਰੰਥ ਲਿਖੇ ਗਏ, ਪਰ ਯਾਦ ਰੱਖਣਾ ਇਤਿਹਾਸਕ ਧਾਰਮਿਕ ਉਸ ਵੇਲੇ ਦੇ ਰਾਜਨੀਤਿਕ ਹਾਲਾਤ ਔਰ ਖਾਸ ਕਰਕੇ ਅਧਿਆਤਮਿਕਤਾ ਦੇ ਪੱਖ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੁਨੀਆਂ ਦੇ ਉੱਤੇ ਕੋਈ ਸਾਨੀ ਨਹੀਂ। ਬੜੇ ਗ੍ਰੰਥ ਉਹ ਵੀ ਇਸ ਧਰਤੀ ਤੇ ਉਚਾਰੇ ਗਏ ਜਿਨ੍ਹਾਂ ਨੇ ਉਸ ਵੇਲੇ ਦੇ ਹਾਕਮਾਂ ਦੀ ਬੋਲੀ ਵੀ ਬੋਲੀ, ਪਰ ਦੁਨੀਆਂ ਦੇ ਉੱਤੇ ਸੱਚ ਨੂੰ ਸੱਚ ਕਹਿਣਾ, ਇਹ ਕਹਿ ਦੇਣਾ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹ ਜੇ ਕਿਸੇ ਦੇ ਹਿੱਸੇ ਆਇਆ ਤੇ ਕੇਵਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਹਿੱਸੇ ਆਇਆ ਹੈ। ਤੋ ਸਾਧ ਸੰਗਤ ਜੀ, ਦੋ ਸਲੋਕ ਨੇ, ਇੱਕ ਪੌੜੀ ਹੈ ਤੇ ਇਹ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਸਲੋਕ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਇਹ 62 ਸਾਲ ਦੀ ਉਮਰ ਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਆਏ ਸੀ ਤੇ ਜਦੋਂ ਪਹਿਲੀ ਵਾਰ ਦੀਦਾਰ ਕੀਤੇ ਤੇ ਹੱਥ ਜੋੜ ਕੇ ਕਿਹਾ ਮਹਾਰਾਜ ਸੇਵਾ ਬਖਸ਼ੋ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਚਨ ਸੀ ਅਮਰਦਾਸ ਜੋ ਤੁਸਾਂ ਨੂੰ ਭਾਵਦੀ ਹੋਵੇ, ਤੇ ਮਹਾਰਾਜ ਨੇ ਕਿਹਾ ਫਿਰ ਅਸਾਂ ਨੂੰ ਤਾਂ ਇਹ ਭਾਵਦੀ ਹੈ ਕਿ ਪੈਰ ਰਾਤ ਰਹਿੰਦੀ ਬਿਆਸਾ ਤੋਂ ਜਲ ਲਿਆ ਕੇ ਅਸੀਂ ਆਪ ਜੀ ਦਾ ਪਹਿਲਾਂ ਇਸ਼ਨਾਨ ਕਰਵਾਈਏ, ਫਿਰ 74 ਸਾਲ ਦੀ ਉਮਰ ਤੱਕ 12 ਵਰੇ ਸੇਵਾ ਕੀਤੀ। ਤੇ ਯਾਦ ਰੱਖਣਾ ਜਿਸ ਦਿਨ ਸੇਵਾ ਪੂਰੀ ਹੋਈ ਉਸ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ, ਬਾਬਾ ਅਮਰਦਾਸ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਜੁਲਾਏ ਦੀ ਖੱਡੀ ਨਾਲ ਠੇਡਾ ਵੱਜ ਗਿਆ ਤੇ ਠੇਡਾ ਵੱਜਣ ਕਰਕੇ ਸਰੀਰ ਬਿਰਧ ਸੀ, ਡਿੱਗ ਪਏ ਮਹਾਰਾਜ, ਤੇ ਗਾਗਰ ਵੀ ਡਿੱਗ ਪਈ ਤੇ ਉਹਦਾ ਖੜਕਾ ਆਇਆ। ਸਤ ਸੰਗਤ ਜੀ, ਜਦੋਂ ਫਿਰ ਜੁਲਾਏ ਨੇ ਆਵਾਜ਼ ਦਿੱਤੀ ਨਾ ਵੀ ਕੌਣ, ਤੇ ਉਹਦੀ ਘਰਵਾਲੀ ਕਹਿੰਦੀ ਵੀ ਪਿਆਰ ਹੈ ਕੌਣ ਹੋ ਸਕਦਾ ਇਸ ਵੇਲੇ, ਉਹੀ ਅਮਰੂ ਨਿਥਾਵਾਂ ਹੀ ਹੋਵੇਗਾ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੰਨਾਂ 'ਚ ਬੋਲ ਪਏ ਨਾ, ਇਤਿਹਾਸ ਕਹਿੰਦਾ ਵੀ ਸਤਿਗੁਰੂ ਜੀ ਨੇ ਤੁਰੰਤ ਦਰਬਾਰ ਲਾਇਆ। ਫਿਰ ਸਾਧ ਸੰਗਤ ਸੰਗਤ ਇੱਦਾਂ ਹੀ ਮਹਾਰਾਜ ਦੇ ਚਰਨਾਂ 'ਚ ਬੈਠੀ ਜਿਵੇਂ ਅਸੀਂ ਜੁੜ ਕੇ ਬੈਠੇ ਹਾਂ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸੰਘਾਸਨ ਤੇ ਬਿਰਾਜਮਾਨ ਨੇ, ਇੱਕ ਬੰਨੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਤੇ ਬਾਬਾ ਅਮਰਦਾਸ ਜੀ ਨੂੰ ਆਪਣੇ ਕੋਲ ਬਾ ਲਿਆ। ਉਹ ਜੁਲਾਈ ਵੀ ਆਈ ਜਿਨੇ ਬੋਲ ਕਬੋਲ ਬੋਲੇ ਸਨ, ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਿਵਾਜ ਕਹਿਣ ਲੱਗੇ ਅਮਰਦਾਸ ਜੀ ਕੀ ਗੱਲ ਹੋਈ, ਤੇ ਬਾਬਾ ਅਮਰਦਾਸ ਹੱਥ ਬੰਨ ਕੇ ਕਹਿੰਦੇ ਮਹਾਰਾਜ ਮੈਂ ਡਿੱਗ ਪਿਆ ਸੀ। ਯਾਦ ਰੱਖਣਾ ਸਾਧ ਸੰਗਤ, ਤੇ ਡਿੱਗਣਾ ਗੁਰੂ ਦਾ ਕੋਈ ਆਮ ਡਿੱਗਣਾ ਨਹੀਂ ਸੀ। 12 ਵਰੇ ਗਾਗਰ ਬਾਬੇ ਅਮਰਦਾਸ ਦੇ ਮੋਢੇ ਤੇ ਰਹੀ, 12 ਵਰਿਆਂ ਤੋਂ ਖੱਡੀ ਵੀ ਖਡੂਰ ਸਾਹਿਬ ਦੇ ਵਿੱਚ ਸੀ, ਪਰ 12 ਸਾਲਾਂ ਦੇ ਸਮੇਂ ਵਿੱਚ ਇੱਕ ਵਾਰ ਵੀ ਮਹਾਰਾਜ ਨੇ ਨਾ ਗਾਗਰ ਡਿੱਗਣ ਦਿੱਤੀ ਨਾ ਸਤਿਗੁਰੂ ਜੀ ਆਪ ਡਿੱਗੇ, ਤੇ ਡਿੱਗੇ ਉਸ ਦਿਨ ਜਿੱਦਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ 'ਚ ਸੇਵਾ ਪ੍ਰਵਾਨ ਹੋ ਗਈ। ਮਹਾਰਾਜ ਕਹਿਣ ਲੱਗੇ ਕੀ ਗੱਲ ਹੋਈ ਅਮਰਦਾਸ ਜੀ, ਸਤਿਗੁਰੂ ਜੀ ਕਹਿੰਦੇ ਮਹਾਰਾਜ ਮੈਂ ਡਿੱਗ ਪਿਆ ਸੀ, ਤੇ ਹਜ਼ੂਰ ਬਰਾਗ ਵਿੱਚ ਆ ਕੇ ਕਹਿਣ ਲੱਗੇ ਅਮਰਦਾਸ ਉਹ ਤੇਰੇ ਡਿੱਗਣ ਦਾ ਹੀ ਤੇ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਮੇਰਾ ਸਿੱਖ ਡਿੱਗੇ ਮੈਂ ਚੁੱਕ ਕੇ ਗੱਲ ਨਾ ਲਾਵਾਂ। ਵਿਦਵਾਨ ਮਹਾਂਪੁਰਸ਼ ਲਿਖਦੇ ਨੇ ਕਿ ਡਿੱਗੇ ਹੋਏ ਬਾਬੇ ਅਮਰਦਾਸ ਨੂੰ ਇਹੋ ਜਿਹਾ ਚੁੱਕ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੱਲ ਨਾ ਲਾਇਆ, ਫਿਰ ਸਾਰੀ ਉਮਰ ਬਾਬੇ ਅਮਰਦਾਸ ਨੂੰ ਡਿੱਗਣ ਨਹੀਂ ਦਿੱਤਾ ਸਾਧ ਸੰਗਤ। ਔਰ ਇਸ ਡਿੱਗਣ ਨੂੰ ਮਹਾਰਾਜ ਨੇ ਫਿਰ ਆਪਣੀ ਬਾਣੀ 'ਚ ਇਸ ਤਰ੍ਹਾਂ ਲਿਖਿਆ, ਸਤਿਗੁਰ ਅੱਗੇ ਢਹਿ ਪਉ ਸਭ ਕਿਛ ਜਾਣੇ ਜਾਣ। ਢਹਿ ਪਉ ਦਾ ਮਤਲਬ ਹੁੰਦਾ ਡਿੱਗ ਪੈਣਾ, ਪਰ ਕਹਿੰਦੇ ਐਵੇਂ ਜਣੇ ਖਣੇ ਅੱਗੇ ਨਾ ਡਿੱਗੀ ਸਿੱਖਾ। ਜਿਹੜਾ ਸਭ ਦੀ ਜਾਣਦਾ ਹੈ, ਜਿਹੜਾ ਘੱਟ ਘੱਟ ਦੀ ਜਾਣਦਾ ਹੈ, ਤੇਰੇ ਅੰਦਰ ਦੀ ਜਾਣਦਾ ਹੈ, ਮਹਾਰਾਜ ਕਹਿੰਦੇ ਜੇ ਡਿੱਗਣਾ ਤੇ ਉਹਦੇ ਅੱਗੇ ਡਿੱਗਣਾ। ਤੇ ਡਿੱਗਣ ਲੱਗਿਆਂ ਫਿਰ ਇੱਕ ਗੱਲ ਯਾਦ ਰੱਖਣੀ ਵੀ ਆਸਾ ਮਨਸਾ ਜਲਾਏ ਤੂੰ। ਆਸਾ ਕਹਿੰਦੇ ਇੱਛਾ ਨੂੰ, ਮਨਸਾ ਕਹਿੰਦੇ ਤ੍ਰਿਸ਼ਨਾ ਨੂੰ, ਕਿ ਗੁਰੂ ਦੇ ਅੱਗੇ ਡਿੱਗਣ ਲੱਗਿਆਂ, ਗੁਰੂ ਨੂੰ ਸਮਰਪਿਤ ਹੋਣ ਲੱਗਿਆਂ, ਸੇਵਾ ਕਰਨ ਲੱਗਿਆਂ ਕੋਈ ਸਵਾਰਥ ਨਹੀਂ ਰੱਖਣਾ, ਕੋਈ ਇੱਛਾ ਨਹੀਂ ਰੱਖਣੀ, ਕੋਈ ਤ੍ਰਿਸ਼ਨਾ ਨਹੀਂ ਰੱਖਣੀ। ਹੋਏ ਰਹੋ ਮਹਿਮਾਨ ਤੇ ਗੁਰੂ ਅੱਗੇ ਡਿੱਗ ਕੇ ਸਵਾਰਥ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਸੰਸਾਰ ਦੇ ਉੱਤੇ ਮਹਿਮਾਨ ਸਮਝਣਾ ਹੈ ਕਿ ਜਿਵੇਂ ਮਹਿਮਾਨ ਸਦਾ ਨਹੀਂ ਨਾ ਰਹਿੰਦਾ, ਅਸੀਂ ਵੀ ਦੁਨੀਆਂ ਤੇ ਸਦਾ ਨਹੀਂ ਰਹਿਣਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਇਹ ਬੇਨਤੀ ਕਰ, ਇਹ ਤਰਲਾ ਕਰ ਕਿ ਤੇਰੀ ਸ਼ਰਨ ਵਿੱਚ ਆਇਆ ਮਹਾਰਾਜ, ਰੱਖ ਲੈ, ਤੂੰ ਤਾਂ ਸਾਰੇ ਜਗਤ ਜਲੰਦੇ ਨੂੰ ਰੱਖਣ ਵਾਲਾ ਹੈ, ਕਿਰਪਾ ਕਰ ਮੈਨੂੰ ਵੀ ਰੱਖ। ਤੇ ਇਹ ਤੇਰਾ ਬਿਰਧ ਹੈ ਵੀ ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਤੂੰ ਸੱਚਮੁੱਚ ਹੀ ਉਹਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ, ਇੰਨਾ ਪਿਆਰ ਦਿੰਦਾ, ਇੰਨੀ ਮੁਹੱਬਤ ਦਿੰਦਾ, ਫਿਰ ਤਾ ਉਮਰ ਆਪਣੇ ਸਿੱਖ ਨੂੰ ਵਕਾਰਾਂ ਦੇ ਵਿੱਚ ਡਿੱਗਣ ਨਹੀਂ ਦਿੰਦਾ। ਔਰ ਸਾਧ ਸੰਗਤ, ਉਦੋਂ ਫਿਰ ਮਹਾਰਾਜ ਨੇ ਗੁਰਿਆਈ ਬਖਸ਼ਿਸ਼ ਕੀਤੀ ਤੇ ਨਾਲ 12 ਬਖਸ਼ਿਸ਼ਾਂ। ਉਹ ਜੁਲਾਈ ਨੂੰ ਕਿਹਾ ਸੀ, ਉਹ ਕਮਲੀਏ ਕੀ ਕਹਿੰਦੀ ਸੀ, ਨਿਥਾਵਾਂ, ਇਹ ਨਿਥਾਵਾਂ ਨਹੀਂ ਹੈ, ਅੱਜ ਤੋਂ ਬਾਅਦ ਇਹ ਨਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਧਿਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਧੀਰਨ ਕੇ ਧੀਰ, ਪੀਰਨ ਕੇ ਪੀਰ, ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ, 12 ਸਾਲਾਂ ਦੀ ਸੇਵਾ ਤੋਂ ਬਾਅਦ 12 ਸਰੂਪੇ ਬਖਸ਼ਿਸ਼ ਕਰਕੇ ਤੇ 12 ਬਖਸ਼ਿਸ਼ਾਂ ਦੇ ਕੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਬਾਬੇ ਅਮਰਦਾਸ ਨੂੰ ਸ੍ਰੀ ਗੁਰੂ ਅਮਰਦਾਸ ਬਣਾ ਦਿੱਤਾ ਸਾਧ ਸੰਗਤ। ਤੇ ਨਾਲ ਫਿਰ ਹੁਕਮ ਕੀ ਕੀਤਾ ਕਿ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਓ। ਤੇ ਭਾਈ ਗੁਰਦਾਸ ਜੀ ਫਿਰ ਕਲਮ ਚੁੱਕਦੇ ਨੇ ਤੇ ਕਿੱਡਾ ਖੂਬਸੂਰਤ ਲਿਖਦੇ ਨੇ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲੱਖਣਾ ਜਾਈ, ਦਾਤ ਜੋਤ ਖਸਮੇ ਵਡਿਆਈ। ਕਹਿੰਦੇ ਜਿਹੜੀ ਗੁਰੂ ਪਦਵੀ ਹੈ ਰੱਬ ਦੀ ਵਡਿਆਈ ਹੈ, ਰੱਬ ਦੀ ਬਖਸ਼ਿਸ਼ ਹੈ। ਆਪਾਂ ਚਲੋ ਕਈ ਵਾਰ ਕਹਿ ਦਿੰਦੇ ਹੁਕਮ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਰਹਿ ਕੇ ਪ੍ਰਾਪਤ ਹੁੰਦੀ ਹੈ, ਆਗਿਆ ਵਿੱਚ ਰਹਿਣ ਵਾਲੇ ਬੇਅੰਤ ਸਿੱਖ ਸਨ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਧੁਰ ਤੋਂ ਦਿੱਤੀ ਹੋਈ ਰੱਬ ਦੀ ਵਡਿਆਈ ਹੈ ਜਿਹੜੀ ਅੱਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ਿਸ਼ ਕਰ ਦਿੱਤੀ। ਤੇ ਗੁਰੂ ਬਣ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਸਿੱਖੀ ਦਾ ਸਕੂਲ ਗੋਇੰਦਵਾਲ ਸਾਹਿਬ ਲੈ ਕੇ ਆਏ, ਪਹਿਲੇ ਜਾਮੇ ਚ ਕਰਤਾਰਪੁਰ ਸਾਹਿਬ, ਦੂਸਰੇ ਜਾਮੇ ਚ ਖਡੂਰ ਸਾਹਿਬ, ਤੇ ਤੀਸਰੇ ਜਾਮੇ ਚ ਫਿਰ ਗੋਇੰਦਵਾਲ ਸਾਹਿਬ ਆਏ ਮਹਾਰਾਜ। ਸਿੱਖਾਂ ਨੂੰ ਗੁਰਬਾਣੀ ਪੜ੍ਹਾਈ, ਗੁਰੂ ਅੰਗਦ ਸਾਹਿਬ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਭਗਤਾਂ ਦੀ ਬਾਣੀ, ਔਰ ਯਾਦ ਰੱਖਣਾ ਫਿਰ ਆਪਣੀ ਬਾਣੀ ਉਚਾਰਨ ਕੀਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ। ਤੇ ਜਿਹੜੀ ਅਰਦਾਸ ਉਸ ਅਕਾਲ ਪੁਰਖ ਦੇ ਚਰਨਾਂ ਚ ਵਿਸ਼ਵ ਵਿਆਪੀ ਅਰਦਾਸ ਕੀਤੀ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ। ਕੀ ਕਹਿ ਰਹੇ ਨੇ? ਕਹਿੰਦੇ ਜਗਤ ਜਲੰਦਾ ਰੱਖ ਲੈ। ਹੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ, ਇਸ ਸੜ ਰਹੇ ਬਲ ਰਹੇ ਸੰਸਾਰ ਨੂੰ ਵਕਾਰਾਂ ਤੋਂ ਬਚਾ ਲੈ, ਇਹਨਾਂ ਨੂੰ ਰੱਖ ਲੈ ਮਹਾਰਾਜ ਸੱਚੇ ਪਾਤਸ਼ਾਹ। ਤੇ ਰੱਖਣਾ ਕਿਵੇਂ ਹੈ? ਆਪਣੀ ਕਿਰਪਾ ਧਾਰ, ਤੂੰ ਆਪਣੀ ਕਿਰਪਾ ਕਰ ਇਹਨਾਂ ਦੇ ਉੱਤੇ, ਆਪਣੀ ਬਖਸ਼ਿਸ਼ ਕਰ ਇਸ ਸੰਸਾਰ ਦੇ ਉੱਤੇ। ਖਾਲਸਾ ਜੀ, ਕੋਈ ਨਿੱਜ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ। ਤੇ ਅਸਲ ਦੇ ਵਿੱਚ ਸਿੱਖੀ ਵਿੱਚ ਨਿੱਜ ਹੈ ਹੀ ਨਹੀਂ ਹੈ, ਸਿੱਖੀ ਵਿਸ਼ਵ ਵਿਆਪਕਤਾ ਦਾ ਨਾਂ ਹੈ। ਸਿੱਖੀ ਦਾ ਅਰਥ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਨੀਆਂ ਤੇ ਕੋਈ ਇੱਕ ਕੌਮ ਹੈ ਜਿਹੜੀ ਸਮੁੱਚੇ ਸੰਸਾਰ ਦਾ ਭਲਾ ਮੰਗਦੀ ਹੈ? ਨਹੀਂ ਤੇ ਸੰਸਾਰ ਦੀ ਫਿਤਰਤ ਕੀ ਰਹੀ ਅੱਜ ਤੱਕ? ਨਿੱਜ, ਨਿੱਜ ਤੋਂ ਵੱਧ ਕੁਛ ਵੀ ਨਹੀਂ ਹੈ। ਆ ਤੇਲ ਮੇਰਾ, ਤੇਲ ਦੇ ਖੂਹ ਮੇਰੇ, ਆ ਜੰਗਲ ਮੇਰਾ, ਆ ਪਹਾੜ ਮੇਰੇ, ਆ ਇਲਾਕਾ ਮੇਰਾ, ਇੱਥੋਂ ਤੱਕ ਨਿੱਜ ਤੱਕ ਹੀ ਲੜਾਈਆਂ ਰਹੀਆਂ ਨੇ ਨਾ ਸਾਧ ਸੰਗਤ। ਪਰ ਪੂਰੇ ਸੰਸਾਰ ਲਈ ਕੋਈ ਬੇਨਤੀ ਕਰਨੀ, ਕੋਈ ਜੋਦੜੀ ਕਰਨੀ, ਇਹ ਜੇ ਕਿਸੇ ਦੇ ਹਿੱਸੇ ਆਇਆ ਤੇ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਹਿੱਸੇ ਆਇਆ ਹੈ। ਤੇ ਕੱਲਾ ਕਿਹਾ ਨਹੀਂ, ਸਤਿਗੁਰੂ ਮਹਾਰਾਜ ਨੇ ਇਹਦੇ ਤੇ ਬਹੁਤ ਵੱਡਾ ਮਹਾਨ ਕਾਰਜ ਵੀ ਕੀਤਾ ਹੈ ਸਤਿਗੁਰੂ ਜੀ ਨੇ। ਆ ਵਿਸ਼ਵ ਵਿਆਪਕਤਾ ਦੀ ਗੱਲ ਹੀ ਹੈ ਨਾ, ਵੀ ਜਿਵੇਂ ਆਪਾਂ ਸੰਗਤ ਵਿੱਚ ਸਤਿਗੁਰੂ ਦੇ ਚਰਨਾਂ ਚ ਬਹਿੰਦੇ ਹਾਂ, ਇਦਾਂ ਕੌਣ ਬਹਿ ਸਕਦਾ ਸੀ? ਸ਼੍ਰੇਣੀਆਂ ਦੇ ਹਿਸਾਬ ਨਾਲ ਅਗਲੇ ਬਹੁੰਦੇ ਸੀ, ਸ਼੍ਰੇਣੀਆਂ ਦੇ ਹਿਸਾਬ ਨਾਲ। ਤੇ ਸਾਧ ਸੰਗਤ ਜੀ, ਜਿਹੜੀ ਪੰਗਤ ਵਿੱਚ ਬੈਠ ਕੇ ਅਸੀਂ ਪ੍ਰਸ਼ਾਦਾ ਛਕਦੇ ਹਾਂ, ਉਹ ਇੱਕ ਪੰਗਤ ਵਿੱਚ ਕੌਣ ਬਹਿ ਸਕਦਾ ਸੀ? ਕੱਲਾ ਕਿਹਾ ਨਹੀਂ, ਜਗਤ ਜਲੰਦੇ ਨੂੰ ਏਕਤਾ ਚ ਪਰੋਣ ਦੀ ਗੱਲ ਹੀ ਨਹੀਂ ਕੀਤੀ, ਮਹਾਰਾਜ ਨੇ ਬਰਾਬਰਤਾ ਦੀ ਗੱਲ ਕੀਤੀ ਸੰਸਾਰ ਦੇ ਉੱਤੇ ਸਾਧ ਸੰਗਤ ਜੀ। ਤੇ ਇੱਕ ਬੇਨਤੀ ਹੋਰ, ਜਗਤ ਜਲੰਦੇ ਦੇ ਵਿੱਚ ਇਕੱਲੇ ਇਨਸਾਨ ਨਹੀਂ ਆਉਂਦੇ, ਜਗਤ ਜਲੰਦੇ ਚ ਦਰਿਆ ਵੀ ਆਉਂਦੇ ਨੇ, ਜਗਤ ਜਲੰਦੇ ਚ ਪੌਣ ਪਾਣੀ ਵੀ ਆਉਂਦਾ ਹੈ, ਜਗਤ ਜਲੰਦੇ ਵਿੱਚ ਪਹਾੜ ਵੀ ਆਉਂਦੇ ਨੇ। ਤੇ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਪੜਨ ਵਾਲਾ ਸਿੱਖ ਉਹ ਨੈਤਿਕ ਕਦਰਾਂ ਕੀਮਤਾਂ ਤੇ ਖੜਾ ਹੈ? ਕੀ ਅਸੀਂ ਪਹਾੜਾਂ ਨੂੰ ਕੱਟਿਆ ਤਾਂ ਨਹੀਂ? ਕੁਝ ਤਾਂ ਆਪਣੇ ਆਪ ਖੁਰ ਕੇ ਡਿੱਗ ਪਏ ਤੇ ਕੁਝ ਅਸੀਂ ਕੱਟ ਦਿੱਤੇ। ਯਾਦ ਰੱਖਣਾ, ਕੱਟ ਕੇ ਕਲੋਨੀਆਂ ਬਣਾ ਦਿੱਤੀਆਂ, ਇਹ ਕੁਦਰਤ ਨਾਲ ਖਿਲਵਾੜ ਸੀ। ਸਤਿਗੁਰੂ ਨੇ ਕੀਰਤਪੁਰ ਸਾਹਿਬ ਦੀ ਚੋਣ ਐਵੇਂ ਨਹੀਂ ਸੀ ਕੀਤੀ, ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਚੋਣ ਐਵੇਂ ਨਹੀਂ ਸੀ ਕੀਤੀ। ਇਹ ਸਾਧ ਸੰਗਤ ਜੀ, ਕੁਦਰਤ ਦਾ ਏਡਾ ਵੱਡਾ ਬਖਸ਼ਿਆ ਹੋਇਆ ਉਹ ਇਲਾਕਾ ਸੀ ਕਿ ਆਲੇ ਦੁਆਲੇ ਪਹਾੜੀਆਂ ਦੇ ਵਿੱਚ ਘਿਰਿਆ ਹੋਇਆ ਉਹ ਰਮਣੀਕ ਅਸਥਾਨ, ਜਿਹਦੀ ਸ਼ੋਭਾ, ਜਿਹਦੀ ਸੁੰਦਰਤਾ ਵੇਖ ਕੇ ਸਾਧ ਸੰਗਤ ਜੀ, ਲੋਕ ਜਿਹੜੇ ਸਨ ਉਹ ਪ੍ਰਭਾਵਿਤ ਹੁੰਦੇ ਸਨ ਵੀ ਏਡਾ ਸੁੰਦਰ ਸ਼ਹਿਰ। ਕੀ ਮਨੁੱਖ ਨੇ ਦਰਿਆਵਾਂ ਦੇ ਨਾਲ ਖਿਲਵਾੜ ਤਾਂ ਨਹੀਂ ਕੀਤਾ? ਕੀ ਦਰਿਆ ਦੇ ਇਲਾਕੇ ਨੂੰ, ਦਰਿਆ ਦੀ ਧਰਤੀ ਨੂੰ ਮੱਲਣ ਦਾ ਯਤਨ ਤਾਂ ਨਹੀਂ ਕੀਤਾ? ਜੇ ਕੀਤਾ ਹੈ ਤੇ ਫਿਰ ਅਸੀਂ ਇਹ ਕਹਿ ਨਹੀਂ ਸਕਦੇ ਵੀ ਅਸੀਂ ਗੁਰੂ ਅਮਰਦਾਸ ਦੀ ਇਸ ਵਿਸ਼ਵ ਵਿਆਪੀ ਅਰਦਾਸ ਦੇ ਵਿੱਚ ਹਾਜ਼ਰ ਹਾਂ। ਫਿਰ ਜ਼ਬਾਨ ਕਰਕੇ ਪੜਾਂਗੇ ਜ਼ਰੂਰ, ਅੰਤਰੀਵ ਤੌਰ ਤੇ ਅਸੀਂ ਗੁਰੂ ਅਮਰਦਾਸ ਜੀ ਦੀ ਖੁਸ਼ੀ ਨਹੀਂ ਲੈ ਸਕਦੇ। ਕੀ ਅਸੀਂ ਪਾਣੀ ਨਾਲ ਖਿਲਵਾੜ ਤਾਂ ਨਹੀਂ ਕੀਤਾ? ਭਗਤ ਪੂਰਨ ਸਿੰਘ ਨੇ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਇਹ ਲਿਖਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਮੁੱਲ ਮਿਲਿਆ ਕਰੇਗਾ, ਤੇ ਲੋਕ ਹੱਸੇ ਸੀ ਉਹ ਇਹ ਬੰਦਾ ਕੀ ਕਹਿ ਰਿਹਾ। ਤੇ ਉਹਨਾਂ ਦੀ ਗੱਲ ਅੱਜ ਸੱਚ ਸਿੱਧ ਹੋਈ। ਅੱਜ ਤੁਸੀਂ ਭਾਵੇਂ ਆਰਓ ਦਾ ਪਾਣੀ ਪੀਓ, ਤੁਸੀਂ ਭਾਵੇਂ ਸਾਧ ਸੰਗਤ ਜੀ ਬਾਜ਼ਾਰੋਂ ਮੁੱਲ ਲੈ ਕੇ ਪੀਓ, ਹੈ ਤਾਂ ਮੁੱਲ ਦਾ ਹੀ ਹੈ ਨਾ। ਇਸ ਕਰਕੇ ਲੋਕ ਉਦੋਂ ਹੱਸਦੇ ਸਨ। ਤੋ ਇਹ ਮੇਰੀ ਬੇਨਤੀ ਹੈ ਵੀ ਜਗਤ ਜਲੰਦੇ ਦੇ ਵਿੱਚ ਕੱਲਾ ਸੰਸਾਰ ਤੇ ਇਨਸਾਨ ਨਹੀਂ ਹੈ, ਇਹ ਸਾਰਾ ਪਸਾਰਾ ਜੋ ਵਰਤ ਰਿਹਾ ਹੈ, ਜੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ, ਇਹ ਸਾਰੀ ਉਹਦੇ ਹੁਕਮ ਦੇ ਵਿੱਚ ਹੈ, ਜਿਹਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਹੇ ਅਕਾਲ ਪੁਰਖ ਪਰਮਾਤਮਾ, ਇਹ ਲੱਖਾਂ ਦਰਿਆ ਤੇਰੇ ਹੁਕਮ ਵਿੱਚ ਵਗ ਰਹੇ ਨੇ, ਇਹ ਹਵਾ ਤੇਰੇ ਹੁਕਮ ਵਿੱਚ ਚੱਲ ਰਹੀ ਹੈ। ਸੱਚੇ ਪਾਤਸ਼ਾਹ, ਇਹ ਸੰਸਾਰ ਹੁਕਮ ਦੇ ਦੁਆਲੇ ਵਰਤ ਰਿਹਾ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕੱਲਾ ਕਿਹਾ ਨਹੀਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ। ਤੇ ਗੁਰੂ ਦੇ ਸਿੱਖਾਂ ਨੇ ਵੀ ਵੇਖੋ, ਜਦੋਂ ਕਿਤੇ ਗੁਰੂ ਕੇ ਸਿੱਖਾਂ ਦੇ ਹੱਥ ਵਾਂਗ ਡੋਰ ਆਈ ਨਾ, ਤੇ ਉਹਨਾਂ ਵੀ ਵਿਸ਼ਵ ਵਿਆਪੀ ਗੱਲ ਕੀਤੀ ਹੈ, ਉਹਨਾਂ ਵੀ ਧਰਮਾਂ ਤੋਂ ਉੱਪਰ ਉੱਠ ਕੇ, ਜਾਤ ਪਾਤ ਦੀਆਂ ਜ਼ੰਜੀਰਾਂ ਤੋਂ ਉੱਪਰ ਉੱਠ ਕੇ ਸਾਧ ਸੰਗਤ ਸਾਰੇ ਸੰਸਾਰ ਨੂੰ ਕਲਾਵੇ ਚ ਲੈਣ ਦਾ ਯਤਨ ਕੀਤਾ। ਤੁਸੀਂ ਕਿਤੇ ਇਤਿਹਾਸ ਪੜੋ, ਇਸ ਅਕਾਲ ਤਖਤ ਸਾਹਿਬ ਦੀ ਪਵਿੱਤਰ ਧਰਤੀ ਤੇ ਜੇ ਸਾਡੇ ਬਜ਼ੁਰਗਾਂ ਦੇ ਕੋਲ ਕੋਈ ਦੁਖਿਆਰਾ ਚੱਲ ਕੇ ਆਇਆ ਕਿ ਮੇਰੀ ਪੰਡਤਾਣੀ ਸਮੇਂ ਦੇ ਹਾਕਮਾਂ ਨੇ ਜ਼ਬਰਦਸਤੀ ਚੱਕ ਲਈ ਹੈ, ਤੇ ਖਾਲਸਾ ਜੀ ਕੱਲਾ ਕਿਹਾ ਹੀ ਨਹੀਂ ਵੀ ਅਸੀਂ ਹਰ ਇੱਕ ਦੇ ਹੱਕ ਚ ਖੜਨ ਵਾਲੇ ਹਾਂ, ਇਸ ਧਰਤੀ ਤੋਂ ਅਰਦਾਸ ਕਰਕੇ ਅਰਦਾਸਾ ਸੋਧ ਕੇ ਤੁਰੇ ਤੇ ਦਰ ਤੇ ਆਏ ਹੋਏ ਫਰਿਆਦੇ ਦੀ ਪੰਡਤਾਣੀ ਨੂੰ ਬਚਾ ਕੇ ਗੁਰੂ ਕੇ ਖਾਲਸੇ ਲੈ ਕੇ ਆਏ। ਅੱਜ ਤੱਕ ਜਿਹਦੀ ਜਿਹਦੀ ਹਕੂਮਤ ਦੁਨੀਆਂ ਤੇ ਰਹੀ ਹੈ ਉਹਨੇ ਆਪਣਾ ਹੀ ਨਾਂ ਚਲਾਇਆ ਨਾ, ਕਿਉਂਕਿ ਨਿੱਜ। ਅੱਜ ਸ਼ਬਦ ਗੁਰੂ ਅਮਰਦਾਸ ਮਹਾਰਾਜ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤਾ ਹੈ ਵੀ ਇੱਕ ਬੰਨੇ ਜਗਤ ਜਲੰਦਾ ਵਿਸ਼ਵ ਵਿਆਪਕਤਾ ਦੀ ਗੱਲ ਹੈ ਤੇ ਦੂਜੇ ਬੰਨੇ ਨਿੱਜ ਤੇ ਨਿੱਜੀ ਖੁਦ ਗਰਜੀ ਦੀ ਗੱਲ ਹੈ। ਹੁਣ ਜਦੋਂ ਦੁਨੀਆਂ ਤੇ ਰਾਜ ਕਰਨ ਵਾਲੇ ਰਾਜਿਆਂ ਨੇ ਰਾਜ ਕੀਤਾ ਤੇ ਉਹ ਨਿੱਜ ਤੱਕ ਸੀਮਤ ਰਹੇ, ਮੋਹਰ ਚਲਾਈ ਤੇ ਆਪਣੇ ਨਾਂ ਦੀ, ਸਿੱਕੇ ਚਲਾਏ ਤਾਂ ਆਪਣੇ ਨਾਂ ਦੇ, ਜੇਕਰ ਵਾਧਾ ਕੀਤਾ ਤੇ ਆਪਣੇ ਧਰਮ ਦਾ। ਪਰ ਯਾਦ ਰੱਖਣਾ ਖਾਲਸਾ ਜੀ, ਜੇ ਕਿਤੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਨੇ ਇਹ ਸ਼ਬਦ ਪੜਨ ਵਾਲੇ ਸਿੱਖਾਂ ਨੂੰ ਰਾਜ ਭਾਗ ਬਖਸ਼ਿਆ ਸਾਧ ਸੰਗਤ ਜੀ, ਤੇ ਉਸ ਰਾਜ ਭਾਗ ਦੇ ਵਿੱਚ ਵੀ ਸਿੱਖਾਂ ਨੇ ਨਿੱਜ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕੀਤੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਸਾਧ ਸੰਗਤ। ਉਹ ਰਾਜ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਹੋਵੇ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਹੋਵੇ, ਤੇ ਭਾਵੇਂ ਸਿੱਖ ਮਿਸਲਾਂ ਦੇ ਸਰਦਾਰ ਰਾਜ ਕਰ ਗਏ ਹੋਣ, ਜਿੰਨੇ ਜਿੰਨੇ ਵੀ ਗੁਰੂ ਦੀ ਕਿਰਪਾ ਸਦਕਾ ਰਾਜ ਕੀਤਾ, ਖਾਲਸਾ ਜੀ ਨਿੱਜ ਦੀ ਗੱਲ ਇੱਕ ਵਾਰ ਵੀ ਨਹੀਂ ਕੀਤੀ, ਇੱਕ ਵਾਰ ਵੀ ਕਿਤੇ ਦੂਜੇ ਧਰਮ ਨੂੰ ਦਬਾਉਣ ਦਾ ਯਤਨ ਨਹੀਂ ਕੀਤਾ, ਦੂਜੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਯਤਨ ਨਹੀਂ ਕੀਤਾ, ਸਗੋਂ ਧਰਮ ਦਾ ਰਾਜ ਸੰਸਾਰ ਤੇ ਚਲਾਇਆ। ਨਾ ਮੋਹਰ ਆਪਣੇ ਨਾਂ ਦੀ ਚਲਾਈ, ਕਿਉਂਕਿ ਨਿੱਜ ਨੂੰ ਪ੍ਰਵਾਨ ਹੀ ਨਹੀਂ ਕੀਤਾ, ਨਾ ਸਿੱਕੇ ਆਪਣੇ ਨਾਂ ਦੇ ਚਲਾਏ ਸਾਧ ਸੰਗਤ ਜੀ, ਨਾ ਕੈਲੰਡਰ ਆਪਣੇ ਨਾਂ ਦਾ ਚਲਾਇਆ। ਤੁਸੀਂ ਪੜ੍ਹ ਕੇ ਵੇਖੋ ਸੰਸਾਰ ਦੇ ਉੱਤੇ ਇਤਿਹਾਸ, ਵੱਡੇ ਵੱਡੇ ਰਾਜਿਆਂ ਨੇ ਆਪਣੇ ਨਾਂ ਤੋਂ ਕੈਲੰਡਰ ਸ਼ੁਰੂ ਕੀਤੇ ਨੇ ਸਾਧ ਸੰਗਤ, ਜਿਹੜੇ ਅੱਜ ਵੀ ਚੱਲਦੇ ਨੇ ਹਿੰਦੁਸਤਾਨ 'ਚ। ਪਰ ਗੁਰੂ ਦੀ ਕਿਰਪਾ ਦੇ ਸਦਕਾ ਸਿੱਖ ਨਿੱਜ ਤੋਂ ਉੱਪਰ ਉੱਠ ਕੇ ਸੇਵਾ ਕਰਦਾ ਜਦੋਂ ਵੀ ਕਰਦਾ। ਤੇ ਭਾਈ ਕਨਈਆ ਜੀ ਇਸ ਗੱਲ ਦੀ ਪ੍ਰਤੱਖ ਉਦਾਹਰਣ ਹੈ ਕਿ ਆਪਣਿਆਂ ਨੂੰ ਵੀ ਜਲ ਛਕਾਉਣਾ, ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਇਹ ਦੁਸ਼ਮਣ ਚੜ ਕੇ ਆਇਆ, ਤੇ ਜੇਕਰ ਕਿਤੇ ਯੁੱਧ ਦੇ ਮੈਦਾਨ ਵਿੱਚ ਉਹਦੇ ਤਨ ਤੇ ਫੱਟ ਲੱਗਾ ਹੁੰਦਾ ਸੀ, ਤੇ ਉਹਦੇ ਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਨਾਲ ਮਲਮ ਲਾਉਣੀ, ਇਹ ਜੇ ਕਿਸੇ ਦੇ ਹਿੱਸੇ ਆਇਆ ਤੇ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖਾਂ ਦੇ ਹਿੱਸੇ ਆਇਆ ਸਾਧ ਸੰਗਤ। ਇਸ ਕਰਕੇ ਸਿੱਖ ਖੁਦ ਗਰਜ ਨਹੀਂ ਹੁੰਦਾ, ਸਿੱਖ ਜਿਹੜਾ ਹੈ ਉਹ ਨਿੱਜ ਤੱਕ ਸੀਮਤ ਨਹੀਂ ਹੈ। ਅਸੀਂ ਕਿਰਤ ਵੀ ਕਰਦੇ ਹਾਂ, ਤੇ ਯਾਦ ਰੱਖਣਾ ਜਿਹੜੀ ਕੱਲੀ ਕਿਰਤ ਹੈ ਉਹ ਨਿੱਜ ਵਾਸਤੇ ਹੈ। ਕੋਈ ਦੁਕਾਨ ਕਰ ਰਿਹਾ ਹੈ, ਕੋਈ ਖੇਤੀਬਾੜੀ ਕਰ ਰਿਹਾ ਹੈ, ਅਸੀਂ ਆਪਣੇ ਬੱਚਿਆਂ ਲਈ ਕਰ ਰਹੇ ਹਾਂ। ਪਰ ਇੱਕ ਹੈ ਧਰਮ ਦੀ ਕਿਰਤ, ਜਿਹੜੀ ਧਰਮ ਦੀ ਕਿਰਤ ਹੈ ਉਹ ਸਿੱਖ ਦੁਨੀਆਂ ਵਾਸਤੇ ਕਰਦਾ ਹੈ, ਉਹ ਲੋੜਵੰਦਾਂ ਵਾਸਤੇ ਕਰਦਾ ਹੈ। ਔਰ ਸਾਧ ਸੰਗਤ ਇਹ ਸਾਡੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੋਇਆ ਹੈ। ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਅਸਲ ਦੇ ਵਿੱਚ ਕੋਈ ਵੀ ਹੈ, ਭਾਵੇਂ ਰਾਜਨੀਤਿਕ ਤੇ ਭਾਵੇਂ ਧਾਰਮਿਕ, ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਬਿਨਾਂ ਧਰਮ ਸਭ ਦਲੇ ਮੱਲੇ ਹੈ। ਇੱਕ ਨਿੱਕੀ ਜੀ ਗੱਲ ਕਹਿ ਕੇ ਮੈਂ ਵਾਪਸ ਵਿਸ਼ੇ ਤੇ ਆਉਣਾ ਹੈ। ਕਈ ਵਾਰ ਨਾ ਬਹੁਤ ਸਾਰੇ ਸੱਜਣ, ਕਿਉਂਕਿ ਆ ਪਿਛਲਾ ਮਹੀਨਾ ਸ਼ਹਾਦਤਾਂ ਦਾ ਲੰਘ ਕੇ ਗਿਆ ਹੈ, ਅਜੇ ਵੀ ਜਗ੍ਹਾ ਜਗ੍ਹਾ ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ, ਤੇ ਮੈਂ ਬੇਨਤੀ ਕਰਾਂਗਾ ਪੰਜਾਬ ਦੀ ਜਵਾਨੀ ਨੂੰ ਵੀ ਇਹ ਨਹੀਂ ਵੀ ਇਕੱਲਾ ਅਸੀਂ ਇਸ ਸ਼ਹੀਦੀ ਪੰਦਰਵਾੜੇ ਦੌਰਾਨ ਹੀ ਯਾਦ ਕਰਨਾ ਹੈ, ਅਸੀਂ ਗੁਰੂ ਦੇ ਲਾਲਾਂ ਨੂੰ ਰੋਜ਼ ਯਾਦ ਕਰਨਾ ਹੈ, ਰੋਜ਼ ਸਾਡੀ ਸੁਰਤ ਚੋਂ ਬਾਬੇ ਵਿਸਰਨੇ ਨਹੀਂ ਚਾਹੀਦੇ। ਤੋ ਆਮ ਕਰਕੇ ਇੱਕ ਗੱਲ ਕਹੀ ਜਾਂਦੀ, ਵੇਖੋ ਜੀ ਫਲਾਨੇ ਫਲਾਨੇ ਧਰਮ ਕੋਲ ਇੱਕ ਸ਼ਹੀਦ, ਉਹਨਾਂ ਦਾ ਕਿੰਨਾ ਪ੍ਰਚਾਰ, ਸਾਡੇ ਕੋਲ ਲੱਖਾਂ ਸ਼ਹੀਦ, ਅਸੀਂ ਕੀ ਕੀਤਾ। ਇੱਕ ਮੈਂ ਗੁਰੂ ਦੀ ਹਜ਼ੂਰੀ ਵਿੱਚ ਮਾਫੀ ਮੰਗ ਕੇ ਸ਼ਬਦ ਕਹਿਣ ਲੱਗਾ, ਖਾਲਸਾ ਜੀ ਸ਼ਹੀਦ ਕਰਕੇ ਨਹੀਂ, ਅਸਲ ਦੇ ਵਿੱਚ ਸ਼ਹੀਦੀਆਂ ਦਾ ਰੁਤਬਾ ਵੀ ਬੜਾ ਉੱਚਾ, ਇਹਦੇ ਚ ਕੋਈ ਦੋਰਾਵਾਂ ਨਹੀਂ। ਧਰਮਾਂ ਨੂੰ ਅੱਗੇ ਚਲਾਉਣ ਲਈ ਸ਼ਹੀਦ ਚਾਹੀਦੇ ਨੇ, ਸ਼ਹੀਦਾਂ ਨਾਲ ਹੀ ਸਾਡਾ ਮਾਣ ਵੱਧਦਾ ਹੈ, ਸਾਡਾ ਸਿਰ ਉੱਚਾ ਹੁੰਦਾ ਹੈ। ਪਰ ਦੂਜੀ ਗੱਲ ਜੇ ਤੁਸੀਂ ਪ੍ਰਚਾਰ ਦੀ ਕਰੋ ਨਾ, ਤੇ ਪ੍ਰਚਾਰ ਉਸੇ ਧਰਮ ਦਾ ਵੱਧਦਾ ਹੈ ਜਿਸ ਧਰਮ ਦਾ ਰਾਜ ਹੋਵੇ। ਔਰ ਬ੍ਰਿਟਿਸ਼ ਦਾ ਦੁਨੀਆਂ ਦੇ ਉੱਤੇ ਕਿੱਥੋਂ ਤੱਕ ਰਾਜ ਹੈ, ਰਾਜ ਕਰਕੇ ਧਰਮ ਵਧਿਆ। ਔਰ ਇਸਲਾਮ ਦਾ ਰਾਜ ਕਿੰਨੇ ਦੇਸ਼ਾਂ ਵਿੱਚ ਹੈ, ਜੇ ਇਸਲਾਮ ਦੇ ਪੈਰੋਕਾਰਾਂ ਦੀ ਗਿਣਤੀ ਦੁਨੀਆਂ 'ਚ ਬਹੁਤ ਹੈ, ਉਹਦਾ ਕਾਰਨ ਉਹਨਾਂ ਦਾ ਰਾਜ ਹੈ। ਤੇ ਖਾਲਸਾ ਜੀ ਇਹ ਰਾਜ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਜਦੋਂ ਤੁਹਾਡਾ ਰਾਜ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਦੋਂ ਦੀ ਤੁਸੀਂ ਮਰਦਮਸ਼ੁਮਾਰੀ ਨੂੰ ਕਿਤੇ ਦੇਖੋ, 1 ਕਰੋੜ ਤੋਂ ਵੱਧ ਸਿੱਖ ਸਨ। ਤੇ ਜਿੱਦਣ ਤੁਹਾਡਾ ਰਾਜ ਖਤਮ ਹੋਇਆ, ਉਸ ਦਿਨ 80 ਲੱਖ ਬੰਦੇ ਸਿੱਖੀ ਛੱਡ ਗਏ, ਤੇ ਜਿਹੜੀ ਗਿਣਤੀ ਸੀ ਉਹ 18,53,000 ਤੇ 428 ਰਹਿ ਗਈ। ਇਹ 1881 ਦੀ ਮਰਦਮਸ਼ੁਮਾਰੀ ਦੇ ਅੰਕੜੇ ਨੇ, ਇਹ ਰਾਜਾਂ ਨਾਲ ਹੀ ਕੌਮ ਹੁੰਦੀ ਹੈ। ਤੋ ਇਹ ਭੁਲੇਖੇ ਨਹੀਂ ਰੱਖਣੇ ਚਾਹੀਦੇ। ਬਾਬਾ ਬਘੇਲ ਸਿੰਘ ਨਾ ਜਦੋਂ ਦਿੱਲੀ ਫਤਿਹ ਕੀਤੀ, 7 ਗੁਰਦੁਆਰੇ ਬਣਾਏ, 7 ਐਲਾਨ ਕੀਤਾ ਉਸ ਦਿੱਲੀ ਦੀ ਧਰਤੀ ਤੇ, ਕੋਈ ਬਜ਼ੁਰਗ ਮਾਈ, ਕੋਈ ਬਾਪੂ ਜਿਨਨੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇ, ਤੇ ਸਾਧ ਸੰਗਤ ਸੱਕਣ ਮਾਈ ਬਜ਼ੁਰਗ ਔਰਤ ਆਈ, ਕਹਿੰਦੀ ਬਾਬਾ ਬਘੇਲ ਸਿੰਘ ਮੇਰਾ ਬਾਪ ਮਾਸ਼ਕੀ ਸੀ, ਜਦੋਂ ਸਤਿਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ ਤੇ ਔਰੰਗਜ਼ੇਬ ਦੇ ਸਿਪਾਹੀ ਮੇਰੇ ਬਾਪ ਨੂੰ ਲੈ ਕੇ ਗਏ ਉਹ ਖੂਨ ਦੇ ਛੱਟੇ ਸਾਫ ਕਰਨ ਵਾਸਤੇ। ਮੈਂ ਨਾਲ ਗਈ, ਮੈਨੂੰ ਪਤਾ ਉਹ ਧਰਤੀ ਕਿਹੜੀ। ਉਹਨੇ ਫਿਰ ਖਾਲਸੇ ਨੂੰ ਉੱਥੇ ਦੱਸਿਆ ਜਾ ਕੇ ਇੱਕ ਬੰਨੇ ਖੂਹ, ਇੱਕ ਬੰਨੇ ਮਸੀਤ ਦੀ ਕੰਧ ਤੇ ਆਹ ਜਗ੍ਹਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬਿਠਾ ਕੇ ਸ਼ਹੀਦ ਕੀਤਾ। ਤੇ ਖਾਲਸਾ ਜੀ, ਕੌਮ ਦੇ ਜਰਨੈਲਾਂ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਆ, ਜੱਸਾ ਸਿੰਘ ਰਾਮਗੜੀਆ, ਤਾਰਾ ਸਿੰਘ ਘੇਬਾ, ਬਾਬਾ ਬਘੇਲ ਸਿੰਘ, ਇਹਨਾਂ ਆਪਣੇ ਗੋਡੇ ਉਸ ਪਵਿੱਤਰ ਧਰਤੀ ਤੇ ਲਾਏ, ਸ੍ਰੀ ਸਾਹਿਬਾਂ ਮਿਆਨਾ ਵਿੱਚ ਪਾਈਆਂ, ਉਥੋਂ ਦੀ ਪਵਿੱਤਰ ਧੂੜ ਨੂੰ ਚੁੱਕ ਕੇ ਆਪਣੇ ਮਸਤਕ ਨਾਲ ਲਾ ਕੇ ਕਿਹਾ, ਖਾਲਸਾ ਜੀ ਜਿਹੜੇ ਮਿਸ਼ਨ ਲਈ ਅਸੀਂ ਦਿੱਲੀ ਫਤਿਹ ਕੀਤੀ ਹੈ, ਸਾਨੂੰ ਆਪਣਾ ਅਸਲੀ ਖਜ਼ਾਨਾ ਲੱਭ ਗਿਆ ਹੈ। ਤੇ ਰਾਜ ਦੀ ਤਾਕਤ ਸੀ, ਗੁਰਦੁਆਰਾ ਸੀਸਗੰਜ ਸਾਹਿਬ ਬਣਾਇਆ ਤੁਹਾਡੇ ਬਜ਼ੁਰਗਾਂ ਨੇ। ਭਾਈ ਲੱਖੀ ਸ਼ਾਹ ਵਣਜਾਰੇ ਦੇ ਘਰ ਦੀ ਨਿਸ਼ਾਨਦੇਹੀ ਕੀਤੀ, ਉੱਥੇ ਮਸੀਤ ਬਣ ਚੁੱਕੀ ਸੀ। ਤੇ ਇਹ ਨਹੀਂ ਵੀ ਨਿੱਜ ਤੱਕ ਸੀਮਤ ਰਹੇ, ਵੀ ਇਹ ਕਹਿਤਾ ਵੀ ਜੇ ਮਸੀਤ ਬਣ ਗਈ ਹੈ ਤੇ ਸਾਡਾ ਰਾਜ ਹੈ, ਅਸੀਂ ਧੱਕੇ ਨਾ ਢਾ ਦਿਆਂਗੇ ਨਾ। ਇੱਕੋ ਗੱਲ ਕਹੀ ਸੀ, ਭਰਾਓ ਇਹਦੇ ਬਦਲੇ ਜਿੰਨੀ ਜ਼ਕੀਰ ਕਹੋ ਬਾਹਰ ਦੇ ਦਿਆਂਗੇ, ਇਹਦੇ ਨਾਲ ਸਾਡੀ ਰੂਹ ਜੁੜੀ ਹੋਈ, ਸਾਡੀ ਸੁਰਤ ਇਸ ਧਰਤੀ ਨਾਲ ਜੁੜੀ ਹੋਈ। ਤੇ ਉੱਥੇ ਫਿਰ ਦੂਜਾ ਗੁਰਦੁਆਰਾ ਰਕਾਬਗੰਜ ਸਾਹਿਬ ਬਣਾ ਕੇ ਨਿਸ਼ਾਨ ਚਲਾ ਕੇ ਕਿਹਾ ਸੀ, ਬਾਬਾ ਲੱਖੀ ਸ਼ਾਹ ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਨੂੰ ਆਪਣੇ ਘਰ ਚ ਰੱਖ ਕੇ ਤੂੰ ਅੱਗ ਲਾਈ ਸੀ, ਲੋਕਾਂ ਨੇ ਕਿਹਾ ਲੱਖੀ ਸ਼ਾਹ ਦਾ ਕੁਝ ਨਹੀਂ ਰਿਹਾ, ਇਹਦਾ ਘਰ ਤਬਾਹ ਹੋ ਗਿਆ, ਇਹਦਾ ਨਾਂ ਨਹੀਂ ਰਵੇਗਾ, ਲੈ ਬਾਬਾ ਲੱਖੀ ਸ਼ਾਹ ਅੱਜ ਦਿੱਲੀ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਦੇ ਖਾਲਸੇ ਪੰਥ ਦਾ ਰਾਜ ਹੋ ਗਿਆ, ਇੱਥੇ ਅਸੀਂ ਨਿਸ਼ਾਨ ਚਲਾਤਾ, ਜਿੰਨਾ ਸਮਾਂ ਸੂਰਜ ਧਰਤੀ ਚੰਦਰਮਾ ਤਾਰੇ ਰਹਿਣਗੇ, ਬਾਬੇ ਲੱਖੀ ਸ਼ਾਹ ਦੇ ਘਰ ਖਾਲਸੇ ਦਾ ਨਿਸ਼ਾਨ ਸਭ ਏਦਾਂ ਹੀ ਝੂਲਦਾ ਰਹੇਗਾ। ਤੇ ਸਿੱਖੋ, ਜੇ ਸੱਤ ਗੁਰਦੁਆਰੇ ਦਿੱਲੀ ਚ ਬਣਾਏ ਆ, ਉਹ ਰਾਜ ਕਰਕੇ ਬਣਾਏ ਆ। ਜੇ ਨਨਕਾਣਾ ਸਾਹਿਬ ਦੇ ਨਾਂ ਤੇ ਹਜ਼ਾਰਾਂ ਮਰਬੇ ਜ਼ਮੀਨ ਲੱਗੀ ਹੈ, ਮਰਬਿਆਂ ਬਦੀ ਜ਼ਮੀਨ, ਹਜ਼ਾਰਾਂ ਏਕੜ ਜ਼ਮੀਨ ਲੱਗੀ ਹੈ, ਉਹ ਰਾਜ ਕਰਕੇ ਲੱਗੀ ਹੈ। ਬਾਬਾ ਸਾਹਿਬ ਸਿੰਘ ਬੇਦੀ ਨੂੰ ਮਹਾਰਾਜ ਨੇ ਪੁੱਛਿਆ ਸੀ, ਇਸ ਘਰ ਚ ਹਨੇਰਾ ਕਿਉਂ ਹੈ? ਉਹਨੇ ਕਿਹਾ, ਸ਼ੇਰੇ ਪੰਜਾਬ ਮੇਰੇ ਕੋਲ ਇੰਨਾ ਪ੍ਰਬੰਧ ਨਹੀਂ, ਮੈਂ ਘਿਓ ਲਿਆ ਕੇ ਇੱਥੇ ਦੀਵਾ ਜਗਾ ਸਕਾਂ। ਉਤਰਿਆ ਬੱਬਰ ਸ਼ੇਰ ਆਪਣੇ ਘੋੜੇ ਤੋਂ, ਉਹਨੇ ਕਿਹਾ, ਗਿਆਨੀ ਜੀ ਮੇਰੇ ਘੋੜੇ ਤੇ ਬਹੁ, ਜਿੱਥੋਂ ਤੱਕ ਇਹ ਘੋੜਾ ਤੁਰ ਫਿਰ ਆਵੇ, ਇਹ ਸਾਰੀ ਮਲਕੀਅਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਹੋਵੇਗੀ, ਕਿਉਂਕਿ ਜਿਹੜੇ ਗੁਰੂ ਨਾਨਕ ਨੇ ਸਾਰੀ ਦੁਨੀਆਂ 'ਚ ਚਾਨਣ ਵੰਡਿਆ, ਖੁਸ਼ਬੂ ਵੰਡੀ, ਉਹ ਅੱਜ ਪ੍ਰਕਾਸ਼ ਵੰਡਣ ਵਾਲੇ ਗੁਰੂ ਨਾਨਕ ਦੇ ਘਰ 'ਚ ਹਨੇਰਾ ਮੈਨੂੰ ਪ੍ਰਵਾਨ ਨਹੀਂ। ਤੇ ਜੇ ਉਸ ਗੁਰਦੁਆਰੇ ਦੇ ਨਾਂ ਤੇ, ਸਿੱਖਾਂ ਦੇ ਅਣਗਿਣਤ ਗੁਰਦੁਆਰਿਆਂ ਦੇ ਨਾਂ ਤੇ ਜਗੀਰਾਂ ਲੱਗੀਆਂ, ਇਹ ਕੇਵਲ ਤੇ ਕੇਵਲ ਤੁਹਾਡੇ ਰਾਜ ਕਰਕੇ ਲੱਗੀਆਂ ਨੇ। ਸਾਧ ਸੰਗਤ ਜੀ, ਤੋ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਬਿਨਾਂ ਧਰਮ ਸਭ ਦਲੇ ਮਲੇ ਹੈ। ਤੋ ਸਿੱਖਾਂ ਨੇ ਜੇ ਰਾਜ ਵੀ ਕੀਤਾ, ਕੱਟੜਤਾ ਨਹੀਂ, ਨਿੱਜ ਨਹੀਂ, ਸਰਬੱਤ ਦੇ ਭਲੇ ਦੀ ਗੱਲ ਕੀਤੀ। ਤੇ ਅੱਜ ਗੁਰੂ ਅਮਰਦਾਸ ਮਹਾਰਾਜ ਆਪਣੇ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਨੇ, ਮਹਾਰਾਜ ਮੇਰੀ ਦਿਲੋਂ ਇੱਕ ਬੇਨਤੀ ਹੈ, ਦਿਲੋਂ ਅਰਜੋਈ ਹੈ, ਕਿਰਪਾ ਕਰ ਇਸ ਸੜ ਬਲ ਰਹੇ ਸੰਸਾਰ ਨੂੰ ਬਚਾ ਲੈ ਤੇ ਇਹਨਾਂ ਦੇ ਉੱਤੇ ਆਪਣੀ ਰਹਿਮਤ ਕਰ, ਆਪਣੀ ਕਿਰਪਾ ਤੇ ਆਪਣੀ ਬਖਸ਼ਿਸ਼ ਕਰ ਦਿਓ।
ਜਿਤ ਦੁਆਰੈ ਉਬਰੈ ਤਤੈ ਲਾਹੋ ਉਬਾਰ।
ਤੇ ਅਗਲਾ ਬਚਨ ਕੀਤਾ ਵੀ ਜਿਵੇਂ ਵੀ ਹੋ ਸਕੇ, ਹੇ ਅਕਾਲ ਪੁਰਖ ਜੀ ਅਸੀਂ ਕੋਈ ਸਲਾਹ ਥੋੜੀ ਦੇ ਸਕਦੇ ਵੀ ਤੁਸੀਂ ਐਵੇਂ ਕਰੋ, ਜਿਵੇਂ ਵੀ ਹੋ ਸਕਦਾ ਇਹ ਆਪ ਜੀ ਨੂੰ ਪਤਾ ਹੈ, ਕਿਰਪਾ ਕਰੋ ਇਹ ਸੜ ਬਲ ਰਹੀ ਲੁਕਾਈ ਨੂੰ ਨਿੱਜ ਚੋਂ ਕੱਢ ਕੇ, ਪਦਾਰਥਵਾਦ ਚੋਂ ਕੱਢ ਕੇ, ਈਰਖਾ ਤ੍ਰਿਸ਼ਨਾ ਸਾੜੇ ਚੋਂ ਕੱਢ ਕੇ, ਉਹ ਵਿਕਾਰਾਂ ਚੋਂ ਕੱਢ ਕੇ, ਕਿਰਪਾ ਕਰਕੇ ਆਪਣੇ ਸ਼ਬਦ ਦਾ ਆਸਰਾ ਦਿਓ। ਤੇ ਕਿਰਪਾ ਕਰੋ ਮਹਾਰਾਜ ਜਿਵੇਂ ਵੀ ਹੋ ਸਕਦਾ ਇਸ ਸੜ ਬਲ ਰਹੀ ਲੁਕਾਈ ਨੂੰ ਬਚਾ ਲਓ ਜੀ।
ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ।
ਤੋ ਅਗਲਾ ਬਚਨ ਕੀਤਾ ਵੀ ਸਤਿਗੁਰ ਸੁਖ ਵਿਖਾਲਿਆ, ਕਿਹੜੇ ਸੁਖ ਦੀ ਗੱਲ ਕਰ ਰਹੇ ਨੇ ਮਹਾਰਾਜ? ਤੇ ਉਹ ਸੁਖ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਸੱਚਾ ਸ਼ਬਦ ਵਿਚਾਰ, ਜਿਹੜੇ ਉਸ ਸੱਚੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ। ਸੱਚਾ ਸ਼ਬਦ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਸਾਧ ਸੰਗਤ, ਇਹ ਉਹ ਸੱਚ ਹੈ ਜਿਹਦੇ ਬਾਰੇ ਗੁਰੂ ਨਾਨਕ ਦੇ ਮਹਾਰਾਜ ਪਹਿਲੇ ਜਾਮੇ 'ਚ ਹੀ ਕਹਿ ਗਏ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ नानक होसी भी सच। तो महाराज कृपा करो जेडे तेरे सच नाल तेरे सच्चे नाम नाल जुड़ गए सच्चे पातशाह बख्शिश करो ओ जेडे सिख ने ना उन्हां नूं फिर आत्मिक तौर ते सुख प्राप्त हो गया।
नानक अवर ना सुजाई हर बिन बख्शन हार।
तो कहिंदे महाराज तेरे तो बिना दुनिया दे उत्ते कोई होर बख्शन वाला नहीं है। ते सच्चे पातशाह महाराज तेरे नाम तो बिना तेरे आसरे तो बिना मेरा होर कोई आसरा नहीं मैनू होर कुछ सुझदा भी नहीं है। मैं तां इह संसार दे हालात वेख के कि किवें भरा भरा नूं मार रहा है किवें गुआंढी गुआंढी नूं मार रहा है किवें साडे मन दे अंदर तृष्णा काम क्रोध लोभ मोह हंकार भारी होया पिया है किवें हकूमतां एक दूजे दे उत्ते गोलियां बंब वरसा रहे ने किवें दूजे दा जबरी इलाका मलण दी गल हो रही है। ये जो कुछ संसार ते तेरे हुक्म तो उल्ट हो रहा है ना कृपा कर सच्चे पातशाह जी तेरे तो बिना दुनिया नू कोई चानन नहीं दे सकदा इन्हां दे उत्ते कृपा कर इन्हां लोकां नू समत बख्श असी तेरी शरण विच आया ते तू शरण आया दी लाज रखदा है।
महला दीजा
ए फिर गुरु अमरदास महाराज सच्चे पातशाह जी दा दूसरा श्लोक है आओ एदी विचार भी बड़े प्यार नाल सरवण करिए जी।
होमे माया मोहनी दूजा लगा जाए।
महाराज कहिंदे ने भी जेड़ी होमे है ना यह एहो जी एक माया है क्योंकि याद रखना माया कला गुरु साहब ने पैसे नू नहीं किया धन दौलत नू कला माया नहीं किया आपां कला पैसे लिए कई बार माया शब्द वरतदे हैं। तो सात संगत जी जेड़ी चीज मनुख ते परमात्मा दे प्यार विच रुकावट बनती है दीवार बनती है वह हर चीज माया है। वह शौहरत हो सकती है पदवी हो सकती है वड़े वड़े अहलकार राजे वह पदवियां ते बह के माण मर्यादा भुल जाते ने। तो खालसा जी इहदा मतलब भी वह शौहरत का हंकार कर रहे ने पदवी का हंकार कर रहे ने। तो पदवियां सदा नहीं रहिंदियां खालसा जी याद रखना जेड़ा धर्म की गल हिक ठोक के कर गया दुनिया ते उन्हें सदा रहना है। एवें नहीं लिखिया महाराज ने जयकार की ओ धर्मियां का पापी को दंड दी होए। एक विद्वान कहिंदा है 1964 दे लगभग उहदे मन दे ख्याल सी कहिंदा भी मैं हिंदुस्तान दे बादशाह दी कबर जरूर वेखनी खास करके औरंगजेब दा उहने जिक्र कीता है ਵੀ ਉਹ ਏਡਾ ਤਾਨਾਸ਼ਾਹ ਬੰਦਾ ਸੀ ਉਹ ਕਹਿੰਦਾ ਸੀ ਮੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲ ਸਕਦਾ ਤੇ ਕਹਿੰਦਾ ਉਹ ਵੇਖਣ ਵਾਸਤੇ ਮੈਂ ਔਰੰਗਾਬਾਦ ਗਿਆ ਤੇ ਉਹਨੇ ਉਦੋਂ ਦੀ ਗੱਲ ਕੀਤੀ ਅੱਜ ਦੀ ਨਹੀਂ ਅੱਜ ਹਾਲਾਤ ਹੋਰ ਹੋ ਸਕਦੇ। ਉਹ ਕਹਿੰਦਾ ਮੈਂ ਵੇਖਿਆ ਵੀ ਉਹਦੀ ਕਬਰ ਦੇ ਉੱਤੇ ਬੈਠਾ ਹੋਇਆ ਬੰਦਾ ਜਿਹੜਾ ਦੀਵਾ ਵੱਟੀ ਕਰ ਰਿਹਾ ਉਹ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ ਤੇ ਕਬਰ ਕਿਹਦੀ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ 50 ਸਾਲ ਲੜਾਈਆਂ ਝਗੜੇ ਹੀ ਕਰਦਾ ਰਿਹਾ ਲੋਕਾਂ ਦੇ ਇਲਾਕੇ ਤੇ ਬਗਾਵਤਾਂ ਮੱਲਣ ਤੇ ਹੀ ਕੰਮ ਕਰਦਾ ਰਿਹਾ ਇਹਦੇ ਚ ਕੋਈ ਦੋਰਾਵਾ ਨਹੀਂ। ਹਿੰਦੁਸਤਾਨ ਦਾ ਇਤਿਹਾਸ ਪੜੋ ਖਾਲਸਾ ਜੀ ਦੋ ਐਸੇ ਵੱਡੇ ਰਾਜੇ ਜਿਨ੍ਹਾਂ ਲੰਮਾ ਸਮਾਂ ਰਾਜ ਕੀਤਾ ਹੈ ਇੱਕ ਔਰੰਗਜ਼ੇਬ ਤੇ ਇੱਕ ਅਸ਼ੋਕ ਤੇ ਔਰੰਗਜ਼ੇਬ ਦੀ 50 ਸਾਲ ਉਮਰ ਲੜਾਈਆਂ ਝਗੜਿਆਂ ਚ ਨਿਕਲੀ ਹੈ। ਅਖੀਰ ਇਹ ਦੱਖਣ ਦੇਸ਼ ਵੀ ਬਗਾਵਤ ਦਬਾਉਣ ਲਈ ਜਾ ਰਿਹਾ ਸੀ ਜਦੋਂ ਜ਼ਫਰਨਾਮਾ ਪੜ ਕੇ ਇਹਦੀ ਮੌਤ ਹੋ ਜਾਂਦੀ ਹੈ। ਕਹਿੰਦਾ ਵੀ ਆਪਣੇ ਆਪ ਨੂੰ ਏਡਾ ਵੱਡਾ ਬਾਦਸ਼ਾਹ ਖਵਾਉਂਦਾ ਸੀ ਇਹਦੀ ਕਬਰ ਜ਼ਰੂਰ ਵੇਖਣੀ। ਕਹਿੰਦਾ ਮੈਂ ਗਿਆ ਵੇਖਣ ਤੇ ਬੰਦਾ ਜਿਹੜਾ ਕਬਰ ਤੇ ਬੈਠਾ ਦੀਵਾ ਵੱਟੀ ਕਰਦਾ ਉਹ ਭੀਖ ਮੰਗ ਕੇ ਗੁਜ਼ਾਰਾ ਕਰ ਰਿਹਾ। ਕਹਿੰਦਾ ਮੇਰੇ ਵੇਂਦਿਆਂ ਵੇਂਦਿਆਂ ਸ਼ਾਮਾਂ ਪਈਆਂ ਬੱਦਲਵਾਈ ਹੋਈ ਮੀਂਹ ਪੈਣ ਦੇ ਚਾਂਸ ਬਣ ਗਏ ਤੇ ਮੇਰੇ ਮਨ ਵਿੱਚ ਆਇਆ ਇਹ ਏਡੇ ਵੱਡੇ ਹਿੰਦੁਸਤਾਨ ਦੇ ਕਹਿੰਦੇ ਘਵਾਉਂਦੇ ਬਾਦਸ਼ਾਹ ਦੀ ਕਬਰ ਹੈ ਇਹਦੇ ਉੱਤੇ ਕੋਈ ਨਾ ਕੋਈ ਬੰਦਾ ਤਰਪਾਲ ਪਾਉਣ ਵਾਲਾ ਜ਼ਰੂਰ ਆਊਗਾ ਕਿਉਂਕਿ ਕਣੀਆਂ ਪੈਣ ਲੱਗੀਆਂ ਨੇ ਮੀਂਹ ਪੈਣ ਲੱਗਾ ਤੇ ਕੋਈ ਨਾ ਕੋਈ ਬੰਦਾ ਇਹਦੀ ਕਬਰ ਨੂੰ ਢੱਕਣ ਲਈ ਇਹਦੀ ਮਜ਼ਾਰ ਨੂੰ ਢੱਕਣ ਲਈ ਜ਼ਰੂਰ ਆਵੇਗਾ। ਪਰ ਉਹ ਵਿਦਵਾਨ ਕਹਿੰਦਾ ਕੋਈ ਨਹੀਂ ਆਇਆ ਤੇ ਕਹਿੰਦਾ ਮੇਰੀ ਸੁਰਤੀ ਨੇ ਫਿਰ ਆਵਾਜ਼ ਦਿੱਤੀ ਮਹਾਰਾਜ ਤੇਰੇ ਘਰ ਨਿਆਂ ਹੈ ਤੁਸੀਂ ਸੱਚੀ ਗੱਲ ਕੀਤੀ ਹੈ ਐਵੇਂ ਨਹੀਂ ਕਿਹਾ ਵੀ ਦੁਨੀਆਂ ਤੇ ਧਰਮੀ ਪੁਰਸ਼ਾਂ ਦੀ ਜੈ ਜੈਕਾਰ ਹੁੰਦੀ ਤੇ ਪਾਪੀਆਂ ਨੂੰ ਲਾਹਨਤਾਂ ਪੈਂਦੀਆਂ ਨੇ। ਸੱਚੇ ਪਾਤਸ਼ਾਹ ਜਿਹੜਾ ਬੰਦਾ ਕਹਿੰਦਾ ਸੀ ਕਿ ਮੇਰੇ ਹੁਕਮ ਤੋਂ ਬਿਨਾਂ ਹਿੰਦੁਸਤਾਨ ਦੀ ਧਰਤੀ ਤੇ ਪੱਤਾ ਨਹੀਂ ਝੂਲ ਸਕਦਾ ਜਿਨਨੇ ਰਾਜ ਤਖਤ ਤੇ ਬਹਿ ਕੇ ਮਨ ਮਰਜ਼ੀ ਕੀਤੀ ਖੁਦ ਗਰਜ਼ੀ ਕੀਤੀ ਪਾਪ ਕੀਤਾ
अज ओदी कबर ते तरपाल पाउण वाला कोई नहीं। कहिंदा दूजे बन्ने जाओ फतेहगढ़ साहब, दूजे बन्ने जाओ चमकौर साहब, दूजे बन्ने जाओ सीसगंज साहब। अज भी साडे साहिबजादियां दे सीस दे उत्ते ते धन श्री गुरु तेग बहादुर साहब महाराज दे सीस दे उत्ते सोने दे छतर झूलदे पए ने। ते खालसा जी रहिंदी दुनिया तक झूलदे रहणगे, क्योंकि सच को मिटाओगे तो मिटोगे जहान से। डरता नहीं अकाल किसी शहनशाह की शान से। गल सच दी है ते जेड़ा सच नाल जुड़ गया, सतगुरु सचे पातशाह महाराज कहिंदे ने ओ माया दे प्रभाव तों बच गया। फिर उहदे को राज सत्ता होवे, उहदे को जमीन जायदाद किन्नी होवे, उहदे को धन दौलत किन्नियां किन्ना होवे, प्रभता माण वड्याई किन्नी होवे, उहदे विच एक चीज जदों आ जांदी ना निम्रता। ते निम्रता अंदरों बाहरों नहीं, कई बाहरों ज्यादा निम्रता वाले हुंदे ने ते अंदरों छुरी चला जांदे ने। इहो जी निम्रता नूं प्रवान नहीं कीता महाराज ने। एहो जी निम्रता बारे तां लिखिया सीस नवाया क्या थी है जा रिदे कसुदे जाहे। तो सचे पातशाह महाराज कहिंदे ने बख्शिश कर रहे ने गुरु अमरदास कि यह जिहड़ी माया मोहनी है ना, जिहड़ा इहदे प्रभाव विच आ जांदा फिर एक नूं छड्ड के दूजे नाल जुड़ जांदा। दूजा कौन है? एक परमात्मा दे नाम तों बाद संसार ते हर चीज दूजी है।
ना एह मारी ना मरै ना एह हट वेकाए।
ते महाराज कहिंदे माया दी प्रभता दी भुख एडी वड्डी है, ना ए मरदी है, ना इनू बंदा आप मार सकदा है, ते ना ही सा संगत जी इह किसे हट्टी दे उत्ते विकदी है पी इनू किसे हट्टी ते वेच ही आईए पी ए तुसी साडे कोलों लै लो। माया साडे कोलों त्रिश्ना ईरखा वकार ए तुसी लै लो, असी वेच रहे हां। महाराज कहिंदे किसी हट्टी ते विकदी भी नहीं है।
गुर कै शब्द पर जाली है ना एह विचों जाए।
तो महाराज कहिंदे ने जदा आपां गुरु दे शब्द नाल सांझ पा लैने आ ना, गुर कै शब्द पर जाली है ते फिर ही इहनू खत्म कीता जा सकदा, इहनू साड़िया जा सकदा है। साड़न दा मतलब यह है भी जिहड़ी चीज सड़ जावे वह दोबारा नहीं पैदा होंदी। ते एक गुरु च ताकत है कि गुरु इन्हां चीजां नूं साड़ दिंदा है, सात संगत जी सानू मुक्त कर दिंदा है। महाराज कहिंदे ने इहनू साड़न दी समर्था, इहनू खत्म करन दी समर्था जे किसे विच है उह केवल ते केवल गुरु के शब्द विच है।
तन मन होवै उजला नाम वसै मन आए।
ते जिहदे मन विच नाम वस गया, जिहदे मन विच गुरु दा शब्द वस गया ना, सचे पातशाह महाराज बख्शिश कर रहे ने कि तन मन होवै उजला, ओदा तन भी उजला हो जांदा है ते ओदा मन भी उजल हो जांदा है, ओ दामन साफ हो जांदा ओदा, ओ फिर सात संगत जी पापा तो मुक्त हो जांदा है, वकारा तो मुक्त हो जांदा है। पर होवेगा ओ जेड़ा तेरे शब्द नाल जुड़ गया।
नानक माया का मारण शब्द है गुरमुख पाया जाए।
ते महाराज कहिंदे चंद्री माया नू मारन वाला केवल गुरु दा शब्द है, ते गुरु दा शब्द गुरमुखां दे कोल है जिन्हां दा मुख गुरु वाल है, ते जेड़े गुरमुख ने ना ओही गुरु दे शब्द नू प्राप्त करदे हन।
पौड़ी
तो पौड़ी छंद विच फिर अगे सतगुरु जी इउं बख्शिश कर रहे ने।
सतगुर की वडियाई सतगुर दित्ते तुरह हुकम बुझ निशान।
मैं शुरू च कहा सी भी इस शब्द विच कुछ इतिहासक पक्ष नू भी गुरु रामदास महाराज ने छुया। तो गुरु अमरदास महाराज की गुरियाई की गल करदे आ, गुरु रामदास महाराज सचे पातशाह कहिंदे ने कि गुरु अंगद देव महाराज सचे पातशाह ने यह वड्डी वड्याई गुरु अमरदास महाराज नू बख्शिश कीती ते तुरों हुकम बुझ निशान। सात संगत जी अकाल पुरख परमात्मा ने धुर तो ही लिख के जेड़ा ए तख्त जेड़ी पदवी जेड़ी गुरु जोत ए धन गुरु अमरदास महाराज सचे पातशाह की झोली पाउनी है ना, यह किहदे राही कला वरती? धन गुरु अंगद देव सचे पातशाह महाराज राही।
पुत्ती पाती जावाई सके अगों पिछों टोल डिठा लाहे ओन सबना का अभमान।
तो महाराज सचे पातशाह ने अपने पुत्रां भतीजियां जवाई ਤੇ ਅੱਗੇ ਫਿਰ ਬਚਨ ਕੀਤਾ ਸਕੀ। ਸਕੀ ਦਾ ਮਤਲਬ ਹੁੰਦਾ ਸਕੇ। ਸਾਧ ਸੰਗਤ ਜੀ ਇੱਕ ਬੇਨਤੀ ਹੈ ਵੀ ਵੈਸੇ ਗੁਰੂ ਦਾ ਪੁੱਤਰ ਉਹ ਹੈ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ, ਗੁਰੂ ਦਾ ਭਤੀਜਾ ਵੀ ਉਹੀ ਹੈ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ, ਇਹ ਜਿੰਨੇ ਰਿਸ਼ਤੇ ਨੇ ਗੁਰੂ ਦਾ ਸਕਾ ਵੀ ਉਹੀ ਹੈ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ। ਖੂਨ ਦੇ ਰਿਸ਼ਤੇ ਆਪਣੀ ਥਾਂ ਤੇ ਨੇ, ਪਰ ਜਿਹੜਾ ਗੁਰੂ ਤੇ ਸਿੱਖ ਦਾ ਰਿਸ਼ਤਾ ਇਹ ਰੂਹ ਦਾ ਰਿਸ਼ਤਾ ਹੈ ਸਾਧ ਸੰਗਤ ਜੀ, ਤੇ ਰੂਹ ਦਾ ਰਿਸ਼ਤਾ ਉਦੋਂ ਹੀ ਪ੍ਰਵਾਨ ਹੁੰਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਹੀ ਕਿਹਾ ਸੀ ਨਾ ਵੀ ਇਹ ਖਾਲਸਾ ਵੀ ਮੇਰਾ ਪੁੱਤਰ ਹੈ, ਮਹਾਰਾਜ ਨੇ ਤੇ ਸਾਨੂੰ ਪੁੱਤਰ ਦੀ ਪਦਵੀ ਦੇ ਤੀ ਸਾਧ ਸੰਗਤ। ਤੋ ਇਸ ਕਰਕੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਰਿਆਂ ਦੇ ਮਹਾਰਾਜ ਨੇ ਅਭਿਮਾਨ ਦੂਰ ਕਰ ਦਿੱਤੇ, ਔਰ ਜਿਹੜੀ ਪਦਵੀ ਆ ਗੁਰੂ ਜੋਤ ਆ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤੀ।
ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ ਉਸ ਸਭ ਜਹਾਨ।
ਤੋ ਕਹਿੰਦੇ ਜਿਹਦੇ ਤੇ ਫਿਰ ਗੁਰੂ ਦੀ ਬਖਸ਼ਿਸ਼ ਹੋ ਗਈ ਨਾ, ਜਿਹਦੀ ਸਾਂਝ ਸ਼ਬਦ ਨਾਲ ਪੈ ਗਈ, ਉਹ ਜਿੱਥੇ ਵੀ ਵੇਖੇਗਾ ਸੰਸਾਰ ਦੇ ਅੰਦਰ ਉੱਥੇ ਫਿਰ ਇਹੀ ਨਜ਼ਰ ਆਵੇਗਾ ਵੀ ਮੇਰੇ ਸਤਿਗੁਰੂ ਦਾ ਹੀ ਰੂਪ ਸੰਸਾਰ ਦੇ ਉੱਤੇ ਵਰਤ ਰਿਹਾ ਹੈ।
ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵੇਮਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ।
ਜੇ ਸਤਿਗੁਰ ਨੂੰ ਮਿਲ ਮੰਨੇ, ਵੀ ਜਿਹੜਾ ਸਤਿਗੁਰੂ ਨੂੰ ਮਿਲ ਪਿਆ ਨਾ ਸਾਧ ਸੰਗਤ, ਜਿਹਦਾ ਸ਼ਬਦ ਨਾਲ ਮਨ ਮੰਨ ਗਿਆ, ਸੋ ਹਲਤ ਪਲਤ ਸਿੱਜੈ, ਮਹਾਰਾਜ ਕਹਿੰਦੇ ਉਹੀ ਆਪਣੇ ਲੋਕ ਤੇ ਪਰਲੋਕ ਨੂੰ ਸੁਹੇਲਾ ਕਰਦਾ ਹੈ। ਤੇ ਜਿਹੜਾ ਵੇਮੁਖ ਹੋਵੇ, ਜੇ ਵੇਮੁਖ ਹੋਵੇ, ਜੇ ਕੋਈ ਵੇਮੁਖ ਹੋਵੇ ਸਾਧ ਸੰਗਤ, ਤੇ ਉੱਥੇ ਫਿਰ ਮਹਾਰਾਜ ਲਿਖਦੇ ਨੇ ਸੋ ਫਿਰੈ ਭ੍ਰਿਸ਼ਟ ਥਾਨ। ਉਹ ਇਹੋ ਜਿਹੇ ਗੰਧਲੇ ਇਲਾਕੇ ਵਿੱਚ ਭ੍ਰਿਸ਼ਟੇ ਹੋਏ ਉਹ ਸੰਸਾਰ ਦੇ ਉੱਤੇ ਲੋਕ ਤੁਰੇ ਫਿਰਦੇ ਨੇ, ਸਾਧ ਸੰਗਤ ਕਿਹੜੇ ਜਿਹੜੇ ਗੁਰੂ ਦੇ ਸ਼ਬਦ ਤੋਂ ਦੂਰ ਨੇ। ਤੇ ਭ੍ਰਿਸ਼ਟਿਆ ਹੀ ਕਹਿ ਸਕਦੇ ਨਾ ਵੀ ਜਿਹਦੇ ਮਨ ਵਿੱਚ ਕਦੇ ਕਾਮ ਉਬਾਲੇ ਮਾਰਦਾ ਹੈ, ਕਦੇ ਕ੍ਰੋਧ ਉਬਾਲੇ ਮਾਰਦਾ ਹੈ, ਕਦੇ ਲੋਭ ਮੋਹ ਹੰਕਾਰ, ਕਦੇ ਚੁਗਲੀ ਨਿੰਦਿਆ ਈਰਖਾ, ਤੇ ਜੇ ਇਹਦੇ ਤੋਂ ਕੋਈ ਮੁਕਤ ਕਰਨ ਵਾਲਾ ਤੇ ਉਹ ਸਤਿਗੁਰੂ ਨਿਰਵੈਰ ਹੈ, ਉਹ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹੈ, ਉਹ ਗੁਰੂ ਦਾ ਸ਼ਬਦ ਹੈ।
ਜਨ ਨਾਨਕ ਕਹਿ ਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ।
ਤੋ ਮਹਾਰਾਜ ਕਹਿੰਦੇ ਨੇ ਉਹੀ ਅਸਲ ਚ ਮੇਰਾ ਸੱਜਣ ਹੈ, ਉਹੀ ਪੁਰਖ ਸਿਆਣਾ ਹੈ। ਕੌਣ? ਜਿਹੜਾ ਗੁਰੂ ਦੇ ਵੱਲ, ਜਿਹੜਾ ਜਿਹਦੇ ਵੱਲ ਗੁਰੂ ਹੈ, ਤੇ ਗੁਰੂ ਕਿਹਦੇ ਵੱਲ ਹੋਵੇਗਾ? ਜਿਹੜਾ ਉਹਦੇ ਸ਼ਬਦ ਨਾਲ ਸਾਂਝ ਪਾਵੇਗਾ, ਜਿਹੜਾ ਉਹਦਾ ਹੁਕਮ ਮੰਨੇਗਾ, ਜਿਹੜਾ ਉਹਦੀ ਬਾਣੀ ਪੜ੍ਹੇਗਾ, ਤੇ ਜਿਹੜਾ ਉਹਦੀ ਦਿੱਤੀ ਹੋਈ ਮਤ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੇਗਾ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹੀ ਸੱਜਣ ਪੁਰਖ ਸੁਜਾਨ ਹੈ।
ਪੌਂਦੀ ਭਿੱਤ ਦੇਖ ਕੇ ਸਭ ਆਏ ਪੈ, ਸਤਿਗੁਰ ਕੀ ਪੈਰੀ ਲਾਹੇ ਓਨ ਸਭਨਾ ਕਿਹੋ ਮਨੋ ਗੁਮਾਨ।
ਪੌਂਦੀ ਭਿੱਤ ਦਾ ਅਰਥ ਹੈ ਕਿ ਨਾਮ ਰੂਪੀ ਭੋਜਨ ਦੀ ਬਰਕਤ, ਵੀ ਜਿਹੜਾ ਨਾਮ ਰੂਪੀ ਭੋਜਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਰਤਦਾ ਨਾ, ਇਹਨੂੰ ਵੇਖ ਕੇ, ਉਹ ਨਾਮ ਦੀ ਬਰਕਤ ਵੇਖ ਕੇ, ਸਤ ਸੰਗਤ ਦੀ ਬਰਕਤ ਵੇਖ ਕੇ, ਤੇ ਸਾਧ ਸੰਗਤ ਜਿਹੜੇ ਵੀ ਗੁਰੂ ਦੇ ਚਰਨਾਂ ਨਾਲ ਆ ਕੇ ਜੁੜੇ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਮਨ ਵਿੱਚੋਂ ਹਰ ਤਰ੍ਹਾਂ ਦੇ ਗੁਮਾਨ ਨੂੰ ਤੇ ਹੰਕਾਰ ਨੂੰ ਦੂਰ ਕਰ ਦਿੱਤਾ। ਸਮਾਂ ਆਗਿਆ ਨਹੀਂ ਦਿੰਦਾ ਕਿ ਕਿੰਨੇ ਲੋਕ ਆਪਣੇ ਆਪ ਨੂੰ ਵਿਦਵਾਨ ਪੰਡਿਤ ਕਵਾਉਂਦੇ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਆਏ, ਉੱਥੇ ਆ ਕੇ ਫਿਰ ਸਤਿਗੁਰੂ ਨੇ ਸਾਰਿਆਂ ਦੇ ਅਭਿਮਾਨ ਦੂਰ ਕੀਤੇ। ਕਿਵੇਂ? ਇੱਕ ਬੌਲੀ ਸਾਹਿਬ, ਇੱਕ ਸੰਗਤ, ਇੱਕ ਪੰਗਤ, ਤੇ ਜਦੋਂ ਇੱਕੇ ਜਗ੍ਹਾ ਤੇ ਇਸ਼ਨਾਨ ਕੀਤਾ, ਇੱਕੇ ਜਗ੍ਹਾ ਤੇ ਬੈਠ ਕੇ ਪ੍ਰਸ਼ਾਦਾ ਛਕਿਆ, ਇੱਕੇ ਜਗ੍ਹਾ ਤੇ ਬਹਿ ਕੇ ਦੀਵਾਨ ਸਜਿਆ, ਤੇ ਖਾਲਸਾ ਜੀ ਜਦੋਂ ਕੋਈ ਧਰਮਾਂ ਦਾ ਝਗੜਾ ਹੀ ਨਾ ਰਿਹਾ, ਤਾਂ ਹੀ ਤੇ ਅਕਬਰ ਜਿੱਦਣ ਆਇਆ ਸੀ ਨਾ, ਤੇ ਉਹ ਇੰਨਾ ਪ੍ਰਭਾਵਿਤ ਹੋ ਕੇ ਗਿਆ ਸੀ, ਉਹ ਕਹਿੰਦਾ ਜੇ ਇਸਲਾਮ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ, ਤੇ ਗੁਰੂ ਵੱਲ ਵੇਖ ਕੇ ਉਹਨੇ ਇੱਕ ਨਵਾਂ ਮਜ਼ਹਬ ਚਲਾਉਣ ਦਾ ਯਤਨ ਕੀਤਾ, ਉਹਦਾ ਨਾਂ ਰੱਖਿਆ ਦੀਨੇ ਇਲਾਹੀ, ਚਿੱਟਾ ਉਹਦਾ ਝੰਡਾ ਮੁਕਰਰ ਕਰਤਾ ਉਹਨੇ। ਪਰ ਧਰਮ ਚਲਾਉਣੀ ਸੌਖੇ ਨਹੀਂ, ਧਰਮ ਕੁਰਬਾਨੀ ਮੰਗਦੇ ਨੇ, ਧਰਮ ਪਿਆਰ ਤੇ ਬਰਾਗ ਮੰਗਦੇ ਨੇ, ਉਹਦਾ ਧਰਮ ਬਹੁਤਾ ਚਿਰ ਚੱਲ ਨਹੀਂ ਸਕਿਆ। ਤੋ ਸਾਧ ਸੰਗਤ, ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਵਡਿਆਈ ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਦੇ ਹੁਕਮਨਾਮੇ ਵਿੱਚ ਸਾਨੂੰ ਸਮਝਾਈ ਹੈ। ਆਪ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ ਅੱਜ ਦੇ ਪਵਿੱਤਰ ਬਚਨ ਜਿਹੜੇ ਉਹ ਸਰਵਣ ਕੀਤੇ ਨੇ। ਇਤਿਹਾਸ ਕਹਿੰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ,
ਮੇਰੇ ਪਾਤਸ਼ਾਹ ਅਭੁੱਲ ਪਿਤਾ ਹਨ, ਕਿਰਪਾ ਕਰਕੇ ਭੁੱਲਾਂ ਨਾ ਚਿਤਾਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ, ਮਾਨਯੋਗ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ, ਕੋਟਾਨਕੋਟ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਹੜੇ ਆਪ ਸੰਗਤ ਦੇ ਨਾਲ ਵਿਚਾਰਾਂ ਕਰਨ ਲਈ ਆਪ ਹੀ ਬੁਲਾ ਲੈਂਦੇ ਹਨ। ਤੋ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਗੁਰੂ ਘਰ ਆਇਆ ਕਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ।
ਜਨ ਨਾਨਕ ਕੈ ਵਲ ਹੋਆ ਮੇਰਾ ਸੁਆਮੀ,
ਹਰ ਸੱਜਣ ਪੁਰਖ ਸੁਜਾਨ, ਪੌਂਦੀ ਭਿੱਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ, ਲਾਹੇ ਉਨ ਸਭਨਾ ਕਿਉ ਮਨੋ ਗੁਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।